ਵਾਹਿਗੁਰੂ ਸਾਹਿਬ ਜੀ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੈ। ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਗੁਰ ਕਰ ਸ਼ਬਦ ਸਪੁੰਨ, ਅਗਨ ਕਟਹ ਸਭ ਤੇਰੇ। ਗੁਰ ਨੈਣ ਬੈਣ ਗੁਰ ਗੁਰ ਕਰਹੋ, ਗੁਰੂ ਸਤ ਕਵ ਨਲ ਕਹਿ। ਜਿਨ ਗੁਰੂ ਨਾ ਦੇਖਿਓ ਨਾਹੁ ਕੀਓ, ਤੇ ਅਕਿਆਥ ਸੰਸਾਰ ਮਹਿ। ਜਿਨ ਗੁਰੂ ਨਾ ਦੇਖਿਓ ਨਾਹੁ ਕੀਓ, ਤੇ ਅਕਿਆਥ ਸੰਸਾਰ ਮਹਿ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ। ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿਨ੍ਹਾਂ ਦੀ ਪਾਵਨ ਹਜ਼ੂਰੀ ਦੇ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਜੀਵਨ ਬਾਰੇ ਅਸੀਂ ਵਿਚਾਰ ਰਹੇ ਹਾਂ। ਆਓ, ਪਿਛਲੇ ਸਮੇਂ 'ਚ ਜਿਵੇਂ ਅਸੀਂ ਵਿਚਾਰਿਆ ਕਿ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਮੱਕੇ ਮਦੀਨੇ ਗਏ ਹੈ, ਇੱਥੋਂ ਅਗਾਂਹ ਵੱਲ ਨੂੰ ਚਾਲੇ ਪਾਉਣੇ ਨੇ। ਆਓ, ਅਗਲੇਰਾ ਪ੍ਰਸੰਗ ਆਰੰਭ ਕਰਨ ਤੋਂ ਪਹਿਲਾਂ ਸਤਿਗੁਰਾਂ ਜੀ ਦੇ ਚਰਨਾਂ ਦਾ ਓਟ ਆਸਰਾ ਲੈਂਦਿਆਂ ਅਰਦਾਸ ਬੇਨਤੀ ਕਰੀਏ ਕਿ ਹੇ ਦਾਤਾਰ ਪਾਤਸ਼ਾਹ ਜੀਓ, ਆਪ ਜੀਆਂ ਨੇ ਬਖਸ਼ਿਸ਼ ਰਹਿਮਤ ਕਰਨੀ, ਆਪ ਵਿੱਚ ਵਰਤਣਾ ਅਤੇ ਖਿੰਡੇ ਹੋਏ ਮਨਾਂ ਨੂੰ ਇਕਾਗਰਤਾ ਬਖਸ਼ ਕੇ ਵਿਚਾਰਾਂ ਦੀ ਸਾਂਝ ਆਪ ਕਰਾਉਣੀ। ਆਪ ਜੀ ਕਰੋ ਕਿਰਪਾ, ਬਖਸ਼ੋ ਅਸੀਸ, ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਮੱਕੇ ਤੋਂ ਮਦੀਨੇ ਔਰ ਭਾਈ ਮਰਦਾਨਾ ਜੀ ਸਮੇਤ ਮੱਕੇ ਤੋਂ ਮਦੀਨੇ ਅਤੇ ਮਦੀਨੇ ਤੋਂ ਹਾਜੀਆਂ ਦੇ ਨਾਲ ਕਾਫਲੇ ਦੇ ਨਾਲ ਰਲ ਕਰਕੇ ਬਸਰੇ ਪਹੁੰਚੇ ਹੈ। ਬਸਰੇ ਤੋਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਨੇ ਅੱਜ ਬਗਦਾਦ ਵੱਲ ਨੂੰ ਚਾਲੇ ਪਾਉਣੇ ਹੈ। ਰਸਤੇ ਵਿੱਚ ਚੱਲਦਿਆਂ ਚੱਲਦਿਆਂ ਬਸਰੇ ਦਾ ਰਸਤਾ, ਬਗਦਾਦ ਦਾ ਰਸਤਾ ਬਸਰੇ ਤੋਂ ਤਕਰੀਬਨ 200 ਮੀਲ ਦਾ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਅੱਜ ਚੱਲਦਿਆਂ ਚੱਲਦਿਆਂ ਰਸਤੇ ਦੇ ਵਿੱਚ ਹੁੰਦਿਆਂ ਹੋਇਆਂ ਜਿੱਥੇ ਵੀ ਜੇਕਰ ਕਰਬਲਾ ਆਉਂਦਾ ਹੈ, ਕਰਬਲਾ ਕਹਿੰਦੇ ਇਰਾਕ ਅਰਬ ਦੇ ਵਿੱਚ ਦਰਿਆ ਦੇ ਕੰਢੇ 'ਤੇ ਵਸਿਆ ਹੋਇਆ ਇਹ ਦੇਸ਼ ਹੈ। ਕਹਿੰਦੇ 1980 ਦੇ ਵਿੱਚ ਬਗਦਾਦ ਦੇ ਉਰੇ ਕਰਬਲਾ ਬਗਦਾਦ ਦੇ ਸੱਤ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਉਸ ਜਗ੍ਹਾ 'ਤੇ ਗਏ ਹੈ। ਕਹਿੰਦੇ ਜਿੱਥੇ ਹਜ਼ਰਤ ਅਲੀ ਦੇ ਪੁੱਤਰ ਸੈਯਦ ਹੁਸੈਨ ਨੂੰ 3 ਦਿਨ ਪਿਆਸਾ ਰਾ ਕਰਕੇ ਉਹਨੂੰ ਤਸੀਹੇ ਦੇ ਕੇ ਮਾਰਿਆ ਗਿਆ, ਔਰ ਉੱਥੋਂ ਦਾ ਲੋਕ ਉੱਥੇ ਜਾ ਕਰਕੇ ਕਬਰਾਂ ਦੇ ਵਿੱਚ ਮੁਰਦੇ ਦੱਬਣਾ ਬੜਾ ਚੰਗਾ ਸਮਝਦੇ ਹੈ। ਦੂਰੋਂ ਦਰੇਡਿਆਂ ਤੋਂ ਲੋਕ ਚੱਲ ਕਰਕੇ ਆਉਂਦੇ ਆ ਔਰ ਉਸ ਕਰਬਲੇ ਜਾ ਕਰਕੇ ਮੁਰਦਿਆਂ ਨੂੰ ਦੱਬਣਾ, ਔਰ ਇਸ ਗੱਲ ਨੂੰ ਬੜਾ ਹੀ ਚੰਗਾ ਸਮਝਦੇ ਆ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇੱਧਰ ਦੀ ਹੁੰਦਿਆਂ ਹੋਇਆਂ ਅੱਜ ਅਰਬ ਬਗਦਾਦ ਦੀ ਧਰਤੀ 'ਤੇ ਪਹੁੰਚਣਾ ਹੈ। ਬਗਦਾਦ ਸ਼ਹਿਰ ਜਿਹੜਾ ਹੈ ਨੌਸੀਰਵਾਂ ਬਾਦਸ਼ਾਹ ਦੇ ਵਸਾਇਆ ਹੋਇਆ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉੱਥੇ ਗਏ ਹੈ। ਕਹਿੰਦੇ ਬਗਦਾਦ ਦੇ ਸ਼ਹਿਰ ਦੇ ਵਿੱਚ ਇੱਕ ਗੱਲ ਬੜੀ ਪ੍ਰਚਲਿਤ ਹੈ ਕਿ ਪੀਰ ਬਗਦਾਦ ਦਾ ਪੀਰ ਜਿਹੜਾ ਦਸਤਗੀਰ ਹੈ ਔਰ ਬਹਿਲੋਲ ਜਿਹੜਾ ਹੈ, ਇਹਨਾਂ ਨੇ ਇੱਕ ਗੱਲ ਪ੍ਰਚਲਿਤ ਕੀਤੀ ਹੋਈ ਹੈ ਕਿ ਰਾਗ ਹਰਾਮ ਹੈ। ਕਾਰਨ ਕੀ ਸੀ? ਕਿਉਂਕਿ ਰਾਗ ਨੂੰ ਨਾਲ ਜੋੜ ਕਰਕੇ ਕਈ ਲੋਕ ਜਿਹੜੇ ਹੈ ਗੰਦੇ ਗੀਤ ਉਹ ਧਾਰਨਾਵਾਂ ਦੇ ਨਾਲ ਬੋਲਣ ਲੱਗ ਜਾਂਦੇ ਹੈ, ਜਿਨ੍ਹਾਂ ਨੂੰ ਮੰਨ ਕਰਕੇ ਇਸ ਪੀਰ ਨੇ, ਬਗਦਾਦ ਦੇ ਪੀਰ ਦਸਤਗੀਰ ਔਰ ਬਹਿਲੋਲ ਨੇ ਇੱਕ ਗੱਲ ਸਿੱਧ ਕੀਤੀ ਸੀ ਕਿ ਰਾਗ ਹਰਾਮ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਅੱਜ ਜਦੋਂ ਬਗਦਾਦ ਪਹੁੰਚੇ ਹੈ, ਬਗਦਾਦ ਪਹੁੰਚ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਨੇ ਉਸ ਅਕਾਲ ਪੁਰਖ ਦੀ ਸਿਫਤ ਰਾਹੀਂ ਭਾਈ ਮਰਦਾਨਾ ਜੀ ਨੇ ਰਬਾਬ ਵਜਾਈ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਗੁਰਬਾਣੀ ਦਾ ਸ਼ਬਦ ਗਾਇਨ ਉਚਾਰਿਆ ਅਤੇ ਭਾਈ ਗੁਰਦਾਸ ਜੀ ਦੀ ਵਾਰ ਦੇ ਵਿੱਚ ਬੜਾ ਵਧੀਆ ਇੱਕ ਪਾਵਨ ਬਚਨ ਹੁੰਦਾ ਹੈ ਕਿ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀਆ ਅਸਥਾਨਾ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਦੋਂ ਬਗਦਾਦ ਪਹੁੰਚੇ ਹੈ ਔਰ ਬਗਦਾਦ ਸ਼ਹਿਰ ਦੇ ਬਾਹਰ ਜਾ ਕਰਕੇ ਅਸਥਾਨ ਕੀਤਾ ਹੈ, ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ, ਦਿੱਤੀ ਬਾਂਗ ਨਿਮਾਜ਼ ਕਰ ਸੁਨ ਸਮਾਧ ਹੁਆ ਜਹਾਨਾ। ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਨੇ ਭਾਈ ਮਰਦਾਨਾ ਜੀ ਨੇ ਰਾਗ ਰਬਾਬ ਵਜਾਈ ਹੈ, ਗੁਰੂ ਨਾਨਕ ਪਾਤਸ਼ਾਹ ਜੀਆਂ ਨੇ ਸ਼ਬਦ ਗਾਇਨ ਕੀਤਾ ਔਰ ਕੀ ਹੋਇਆ, ਸੁਨ ਮੁਨ ਨਗਰੀ ਭਈ ਦੇਖ ਪੀਰ ਭਇਆ ਹੈਰਾਨਾ। ਜਿਸ ਨਗਰੀ ਦੇ ਵਿੱਚ ਇਹ ਗੱਲ ਪ੍ਰਚਲਿਤ ਸੀ ਕਿ ਰਾਗ ਗਾਉਣਾ ਹਰਾਮ ਹੈ ਕਿਉਂਕਿ ਰਾਗ ਨਾਲ ਗੀਤ ਗਾਏ, ਔਰ ਉਹਨਾਂ ਬਗਦਾਦ ਦੇ ਪੀਰਾਂ ਨੇ ਇਹ ਗੱਲ ਸੋਚੀ ਹੈ ਕਿ ਜਿਹੜੇ ਗੀਤ ਮਨ ਨੂੰ ਹੇਠਾਂ ਵੱਲ ਲਿਜਾ ਸਕਦੇ ਹੈ, ਇਹ ਗੀਤਾਂ ਦਾ ਕਸੂਰ ਨਾ ਮੰਨਦਿਆਂ ਹੋਇਆਂ ਉਹਨਾਂ ਨੇ ਰਾਗ ਨੂੰ ਹਰਾਮ ਕਹਿ ਦਿੱਤਾ ਹੈ। ਅਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਦੋਂ ਬਗਦਾਦ ਦੀ ਧਰਤੀ 'ਤੇ ਪਹੁੰਚੇ ਹੈ, ਕਹਿੰਦੇ ਪਾਤਸ਼ਾਹ ਨੇ ਸ਼ਬਦ ਗਾਇਨ ਕੀਤਾ, ਭਾਈ ਮਰਦਾਨਾ ਜੀ ਨੇ ਰਾਗ ਵਜਾਇਆ, ਰਬਾਬ ਵਜਾਈ ਹੈ, ਅਤੇ ਹੋਇਆ ਕਿ ਜਿਨ੍ਹਾਂ ਲੋਕਾਂ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਆਵਾਜ਼ਾਂ ਸੁਣਿਆ ਹੈ, ਕਹਿੰਦੇ ਸੁਨ ਮੁਨ ਨਗਰੀ ਭਈ ਦੇਖ ਪੀਰ ਭਇਆ ਹੈਰਾਨਾ, ਵੇਖਿਆ ਧਿਆਨ ਲਗਾਏ ਕਰ ਇੱਕ ਫਕੀਰ ਵੱਡਾ ਮਸਥਾਨਾ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਸ਼ਬਦ ਗਾਇਨ ਕੀਤਾ, ਕਹਿੰਦੇ ਬਗਦਾਦ ਦੇ ਲੋਕ ਜਿਹੜੇ ਸਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਲੇ ਦੁਆਲੇ ਇਕੱਤਰ ਹੋਏ ਹੈ। ਦਸਤਗੀਰ ਪੀਰ ਨੂੰ ਜਦੋਂ ਪਤਾ ਲੱਗਿਆ ਉਹ ਵੀ ਬੜਾ ਹੈਰਾਨ ਹੋਇਆ, ਪੁੱਛਿਆ ਫਿਰ ਕਹਿ ਦਸਤਗੀਰ ਕੌਣ ਫਕੀਰ ਕਿਸ ਕਾ ਕਰਹਾਨਾ। ਫਿਰ ਦਸਤਗੀਰ ਨੇ ਪੁੱਛਣਾ ਕੀਤਾ ਇਹ ਕਿਹੜਾ ਪੀਰ ਹੈ, ਅਤੇ ਭਾਈ ਮਰਦਾਨਾ ਜੀ ਨੇ ਅੱਗੋਂ ਜਵਾਬ ਦਿੱਤਾ ਸੀ ਇਹ ਕਲਯੁੱਗ ਦੇ ਭਿਆਨਕ ਸਮੇਂ ਦੇ ਵਿੱਚ ਕਲਯੁੱਗ ਦੇ ਜੀਵਾਂ ਨੂੰ ਤਾਰਨ ਆਏ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ। ਭਾਈ ਗੁਰਦਾਸ ਜੀ ਲਿਖਦੇ ਹੈ ਨਾਨਕ ਕਲ ਵਿੱਚ ਆਇਆ ਰੱਬ ਫਕੀਰ ਇੱਕੋ ਪਹਿਚਾਨਾ, ਧਰਤ ਆਕਾਸ਼ ਚਹੂੰ ਦਿਸ ਜਾਣਾ। ਕਿ ਜਿਹੜੇ ਲੋਕ ਆਖਦੇ ਆ ਰੱਬ ਅੱਲਾ ਕੇਵਲ ਮੱਕੇ ਦੇ ਵਿੱਚ ਹੈ, ਅਤੇ ਪਾਤਸ਼ਾਹ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਚੌਂ ਵਰਨਾਂ ਦੇ ਵਿੱਚ ਵੱਸਦੇ ਹੋਏ ਰੱਬ ਦੇ ਬਾਰੇ ਸਾਰਿਆਂ ਨੂੰ ਦੱਸਣਾ ਕੀਤਾ ਹੈ। ਕਹਿੰਦੇ ਇੱਥੇ ਜਦੋਂ ਪੀਰ ਦਸਤਗੀਰ ਦੇ ਕੋਲ ਪਹੁੰਚੇ ਹੈ ਇਹਦੇ ਮਨ ਦਾ ਸ਼ੰਕਾ ਅਜੇ ਵੀ ਨਹੀਂ ਨਿਵਰਤ ਹੋਇਆ, ਪੁੱਛਿਆ ਪੀਰ ਤਕਰਾਰ ਕਰ ਇੱਕ ਫਕੀਰ ਵੱਡਾ ਆਤਾਈ, ਇੱਥੇ ਵਿੱਚ ਬਗਦਾਦ ਦੇ ਵੱਡੀ ਕਰਾਮਾਤ ਦਿਖਲਾਈ ਕਿ ਬਗਦਾਦ ਦੇ ਵਿੱਚ ਤਾਂ ਰਾਗ ਗਾਉਣਾ ਹਰਾਮ ਹੈ, ਤੁਸੀਂ ਇਹ ਕਰਾਮਾਤ ਕਿਹੜੀ ਦਿਖਾ ਦਿੱਤੀ ਹੈ, ਪਾਤਾਲਾਂ ਆਕਾਸ਼ ਲੱਖ ਓੜਕ ਭਾਲੀ ਖਬਰ ਸੁਣਾਈ, ਤੁਸੀਂ ਆਖਦੇ ਸਾਡੇ ਫਿਰਕਾ ਇਹ ਕਹਿੰਦਾ ਹੈ ਕਿ ਸੱਤ ਪਤਾਲ ਹੈ ਅਤੇ ਸੱਤ ਹੀ ਆਕਾਸ਼ ਹੈ ਔਰ ਸੱਤਵੇਂ ਆਕਾਸ਼ 'ਤੇ ਪਰਮਾਤਮਾ ਰੱਬ ਰਹਿੰਦਾ ਹੈ, ਤੁਸੀਂ ਇਹ ਗੱਲ ਭੰਡਣ ਕਰਕੇ ਤੁਸੀਂ ਇਹ ਗੱਲ ਕਹੀ ਹੈ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਕੇ ਲੱਖਾਂ ਹੀ ਪਤਾਲ ਹੈ ਅਤੇ ਲੱਖਾਂ ਹੀ ਆਕਾਸ਼ ਹੈ ਔਰ ਇਹ ਤੋਂ ਵੀ ਪਰੇ ਉਸ ਮਾਲਕ ਦਾ ਕੋਈ ਅੰਤ ਨਹੀਂ ਪਾ ਸਕਦਾ, ਉਹਦੀ ਬਣਾਈ ਹੋਈ ਕਾਇਨਾਤ ਜਿਹੜੀ ਹੈ ਪਾਤਸ਼ਾਹ ਕਹਿੰਦੇ ਲੱਖ ਪਾਤਾਲ ਆਕਾਸ਼ ਲੱਖ ਅੱਖ ਫੁਰਨੇ ਵਿੱਚ ਸਭ ਦਿਖਲਾਈ। ਜਦੋਂ ਸਾਰਿਆਂ ਨੂੰ ਇਹ ਸੋਝੀ ਹੋਈ ਕਿ ਉਹ ਪਰਮੇਸ਼ਰ ਕੇਵਲ ਇੱਕ ਸੱਤ ਪਤਾਲਾਂ ਤੱਕ ਸੀਮਤ ਨਹੀਂ ਹੈ, ਸੱਤ ਆਕਾਸ਼ਾਂ ਤੱਕ ਸੀਮਤ ਨਹੀਂ ਹੈ, ਉਹ ਤਾਂ ਹਰ ਜ਼ਰੇ ਜ਼ਰੇ ਦੇ ਵਿੱਚ ਵਸਿਆ ਹੋਇਆ ਹੈ, ਪਤਾ ਨਹੀਂ ਕਿਤਨਾ ਬ੍ਰਹਿਮੰਡ ਹੈ। ਪਾਤਸ਼ਾਹ ਕਹਿੰਦੇ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਿ ਸ 18 ਕਹਿਣ ਕਤੇਬਾ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀ ਹੈ ਲੇਖਾ ਹੋਏ ਵਿਨਾਸ ਹਜ਼ੂਰ। ਕਹਿੰਦੇ ਉਹਦਾ ਤਾਂ ਲੇਖਾ ਲਿਖਿਆ ਨਹੀਂ ਜਾ ਸਕਦਾ, ਉਹ ਪਰਮੇਸ਼ਰ ਤਾਂ ਇੰਨਾ ਬੇਅੰਤ ਔਰ ਇੰਨਾ ਵੱਡਾ ਹੈ। ਅਤੇ ਪੀਰ ਦਸਤਗੀਰ ਨੂੰ ਫਿਰ ਇਹਦਾ ਸ਼ੰਕਾ ਅਜੇ ਵੀ ਨਿਵਰਤ ਨਾ ਹੋਇਆ, ਕਹਿੰਦੇ ਪਾਤਸ਼ਾਹ ਨੂੰ ਬੁਲਾਇਆ ਗਿਆ, ਇੱਥੇ ਆ ਕਰਕੇ ਕੁਝ ਸਵਾਲ ਕੀਤੇ ਗਏ, ਤਿੰਨ ਸਵਾਲ ਜਿਹੜੇ ਆ ਇਹ ਇਤਿਹਾਸ ਦੇ ਵਿੱਚ ਲਿਖੇ ਕਹਿੰਦੇ ਪੀਰ ਦਸਤਗੀਰ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਕੀਤੇ ਹੈ। ਪਹਿਲਾ ਸਵਾਲ ਸੀ ਕਿ ਰੱਬ ਤੋਂ ਪਹਿਲਾਂ ਕੀ ਹੈ, ਦੂਜਾ ਸਵਾਲ ਸੀ ਕਿ ਰੱਬ ਰਹਿੰਦਾ ਕਿੱਥੇ ਹੈ, ਅਤੇ ਤੀਜਾ ਸਵਾਲ ਪੀਰ ਦਸਤਗੀਰ ਦਾ ਰੱਬ ਕਰਦਾ ਕੀ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਇਹਦਾ ਜਵਾਬ ਜਿਹੜਾ ਹੈ ਇਹ ਇੱਕ ਵਾਰ ਮੇਰੇ ਸਾਡੇ ਸਵਾਲਾਂ ਦਾ ਜਵਾਬ ਦਿਓ ਕਿ ਜੇਕਰ ਪਹਿਲਾ ਸਵਾਲ ਤੁਹਾਡਾ ਰੱਬ ਰਹਿੰਦਾ ਰੱਬ ਹੈ ਕੀ, ਭਾਵ ਕਿ ਰੱਬ ਤੋਂ ਪਹਿਲਾਂ ਕੀ ਸੀ। ਅਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਗਿਣਤੀ ਗਿਣ ਪੰਜ ਤੋਂ ਵਾਪਸ ਆ, ਪੰਜ ਚਾਰ ਤਿੰਨ ਦੋ ਇੱਕ, ਜਦੋਂ ਇੱਕ ਤੋਂ ਬਾਅਦ ਕਿਹਾ ਕਿ ਇੱਕ ਤੋਂ ਪਹਿਲਾਂ ਕੀ ਸੀ, ਉਹ ਪੀਰ ਦਸਤਗੀਰ ਕਹਿੰਦਾ ਕੁਛ ਵੀ ਨਹੀਂ। ਫਿਰ ਪਾਤਸ਼ਾਹ ਕਹਿੰਦੇ ਫਿਰ ਬਸ ਫਿਰ ਪਰਮਾਤਮਾ ਤੋਂ ਪਹਿਲਾਂ ਕੁਛ ਵੀ ਨਹੀਂ ਸੀ। ਅਰਬਦ ਨਰਬਦ ਧੁੰਦੂ ਕਾਰਾ, ਧਰਣਾ ਗਗਨਾ ਹੁਕਮ ਪਾਰਾ, ਨਾ ਦਿਨ ਰਹਿਣ ਨਾ ਚਾਂਦਨਾ ਸੂਰਜ, ਸੁਨ ਸਮਾਧ ਲਗਾਏ ਦਾ। ਉਹ ਮਾਲਕ ਆਪਣੇ ਆਪੇ ਦੇ ਵਿੱਚ ਹੀ ਸਮਾਇਆ ਹੋਇਆ ਸੀ, ਨਾ ਇੱਥੇ ਧਰਤੀ ਸੀ, ਨਾ ਆਕਾਸ਼ ਸੀ, ਨਾ ਸੂਰਜ ਸੀ, ਨਾ ਚੰਦਰਮਾ ਸੀ। ਪਾਤਸ਼ਾਹ ਕਹਿੰਦੇ ਉਹ ਆਪਣੇ ਆਪੇ ਦੇ ਵਿੱਚ ਲੀਨ ਸੀ। ਜਿਵੇਂ ਭਾਈ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਅਸੀਂ ਪਾਵਨ ਬਚਨ ਆਸਾ ਕੀ ਵਾਰ 'ਚ ਵੀ ਪੜ੍ਹਦੇ ਹਾਂ, ਪਹਿਲੀ ਪੌੜੀ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਚਨ ਕੀਤਾ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ। ਆਪਣੇ ਆਪ ਤੋਂ ਮਾਲਕ ਨੇ ਆਪੇ ਨੂੰ ਸਾਜਿਆ, ਫਿਰ ਆਪਣੇ ਨਾਮ ਨੂੰ ਰਚਨਾ ਕੀਤਾ। ਦੂਈ ਕੁਦਰਤ ਸਾਜੀ ਹੈ ਕਰ ਆਸਣ ਡਿੱਠੋ ਚਾਓ, ਦੂਜਾ ਪਸਾਰਾ ਕੀ ਕੀਤਾ, ਉਹਨੇ ਸਾਰੀ ਕਾਇਨਾਤ ਪੈਦਾ ਕੀਤੀ ਹੈ ਅਤੇ ਸਾਰੀ ਕਾਇਨਾਤ ਕਿਵੇਂ ਪੈਦਾ ਹੋਈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਬਚਨ ਕਰਦੇ, ਸਾਚਾ ਅਤੇ ਪਵਣਾ ਭਇਆ, ਪਵਣੈ ਅਤੇ ਜਲ ਹੋਏ, ਜਲ ਅਤੇ ਤ੍ਰਿਭਵਨ ਸਾਜਿਆ, ਘੱਟ ਘੱਟ ਜੋਤ ਸਮੋਏ, ਉਸ ਸੱਚੇ ਵਾਹਿਗੁਰੂ ਤੋਂ ਹਵਾ ਪੈਦਾ ਹੋਈ, ਫਿਰ ਹਵਾ ਦੇ ਵਿੱਚੋਂ ਪਾਣੀ ਪੈਦਾ ਹੋਇਆ, ਫਿਰ ਹੌਲੀ ਹੌਲੀ ਪਾਣੀ ਦੇ ਵਿੱਚ ਜੀਵਾਂ ਦੀ ਉਤਪਤੀ ਹੋਣੀ ਸ਼ੁਰੂ ਹੋਈ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਦੋਈ ਕੁਦਰਤ ਸਾਜੀ ਹੈ, ਕਰ ਆਸਣ ਡਿੱਠੋ ਚਾਓ, ਦਾਤਾ ਕਰਤਾ ਆਪ ਤੂੰ, ਤੁਸ ਦੇਵੈ ਕਰੈ ਪਸਾਓ, ਤੂੰ ਜਾਣ ਉਹੀ ਸਭ ਸਹਿ, ਦੇ ਲੈਸੈ ਜਿੰਦ ਕਵਾਓ, ਕਰ ਆਸਣ ਡਿੱਠੋ ਚਾਓ। ਪਾਤਸ਼ਾਹ ਕਹਿੰਦੇ ਉਹ ਸਾਰਿਆਂ ਤੋਂ ਪਹਿਲਾਂ ਕੇਵਲ ਇੱਕ ਪਰਮੇਸ਼ਰ ਸੀ, ਉਹਦੇ ਤੋਂ ਪਹਿਲਾਂ ਕੁਛ ਵੀ ਨਹੀਂ ਹੈ, ਉਹਦੇ ਤੋਂ ਪਹਿਲਾਂ ਇੱਕ ਉਹੀ ਹੈ, ਆਪਣੇ ਆਪੇ 'ਚ ਹੀ ਸਮਾਇਆ ਹੋਇਆ ਏ। ਪੀਰ ਦਸਤਗੀਰ ਦਾ ਪਹਿਲਾ ਸਵਾਲ ਜਿਹੜਾ ਸੀ ਉਹਦੇ ਮਨ ਦਾ ਸ਼ੰਕਾ ਨਿਵਰਤ ਹੋਇਆ ਏ, ਔਰ ਦੂਜਾ ਸਵਾਲ ਕੀਤਾ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ, ਕਹਿੰਦੇ ਰੱਬ ਰਹਿੰਦਾ ਕਿੱਥੇ ਹੈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਫਿਰ ਇੱਕ ਕੰਮ ਕਰ, ਜੇਕਰ ਇਹ ਦੇਖਣਾ ਕਿ ਰੱਬ ਰਹਿੰਦਾ ਕਿੱਥੇ ਆਏ ਕਿੱਥੇ ਆ, ਇੱਕ ਕਟੋਰੇ ਦੇ ਵਿੱਚ ਦੁੱਧ ਮੰਗਾ। ਪੀਰ ਦਸਤਗੀਰ ਨੇ ਕੀ ਕੀਤਾ, ਇੱਕ ਕਟੋਰਾ ਲਿਆ, ਉਹਦੇ ਵਿੱਚ ਦੁੱਧ ਪਾਇਆ ਔਰ ਦੁੱਧ ਸਾਹਮਣੇ ਪਾਤਸ਼ਾਹ ਦੇ ਲਿਆ ਕੇ ਰੱਖਿਆ ਅਤੇ ਸਤਿਗੁਰੂ ਕਹਿੰਦੇ ਇਹਦੇ ਵਿੱਚ ਤੈਨੂੰ ਮੱਖਣ ਨਜ਼ਰ ਆਉਂਦਾ। ਪੀਰ ਕਹਿੰਦਾ ਨਹੀਂ ਪਾਤਸ਼ਾਹ, ਇਹਦੇ ਵਿੱਚ ਕੋਈ ਮੱਖਣ ਨਹੀਂ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਫਿਰ ਜੇਕਰ ਇਹਦੇ 'ਚੋਂ ਮੱਖਣ ਪੈਦਾ ਕਰਨਾ ਹੈ ਤਾਂ ਕੀ ਕਰਨਾ ਪਏਗਾ। ਪੀਰ ਦਸਤਗੀਰ ਨੇ ਉਹ ਮਸ਼ੱਕਤ ਦੱਸੀ ਹੈ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਉਹ ਮਸ਼ੱਕਤ ਦੱਸੀ ਹੈ ਕਿ ਜਿਹੜੀ ਮਸ਼ੱਕਤ ਦੇ ਨਾਲ ਉਹ ਦੁੱਧ ਦੇ ਵਿੱਚੋਂ ਮੱਖਣ ਪੈਦਾ ਕਰਨਾ ਹੈ, ਸਭ ਤੋਂ ਪਹਿਲਾਂ ਦੁੱਧ ਨੂੰ ਗਰਮ ਕਰਨਾ ਪਏਗਾ। ਕਾੜਨ ਤੋਂ ਬਾਅਦ ਥੋੜ੍ਹਾ ਕੋਸਾ ਕਰਕੇ ਉਹਨੂੰ ਜਾਗ ਲਾਉਣੀ ਪੈਣੀ ਹੈ, ਜਾਗ ਲਾਉਣ ਤੋਂ ਬਾਅਦ ਉਹਨੂੰ 5-7 ਘੰਟੇ ਟਿਕਾਉਣਾ ਪੈਣਾ ਹੈ, ਉਹਨੂੰ ਟਿਕਾਉਣ ਤੋਂ ਬਾਅਦ ਫਿਰ ਉਹ ਜਦੋਂ ਜੰਮਦਾ ਹੈ ਫਿਰ ਮਧਾਣੀ ਪਾ ਕਰਕੇ ਉਹਨੂੰ ਰਿੜਕਣਾ ਪਏਗਾ, ਰਿੜਕਣ ਤੋਂ ਬਾਅਦ ਉਹਦੇ ਵਿੱਚੋਂ ਮੱਖਣ ਪ੍ਰਾਪਤ ਹੋਵੇਗਾ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਰੱਬ ਸਾਡੇ ਕਾਇਨਾਤ ਵਿੱਚ ਸਾਡੇ 'ਚ ਸਮਾਇਆ ਹੋਇਆ ਹੈ, ਪਰ ਉਹਨੂੰ ਪ੍ਰਾਪਤ ਕਰਨ ਵਾਸਤੇ ਜਿਵੇਂ ਅਸੀਂ ਪਾਤਸ਼ਾਹ ਦੇ ਪਾਵਨ ਬਚਨ ਪੜ੍ਹੇ ਹੈ ਨਾ ਪਿੱਛੇ ਵੀ, ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧੈ ਕੋ ਜਾਵੋ, ਦੁੱਧ ਕਰਮ ਫੁਨ ਸੁਰਤ ਸਮਾਨ ਹੋਏ ਨਿਰਾਸ ਜਮਾਵਹੋ, ਜਪਹੋ ਤਾਂ ਇੱਕੋ ਨਾਮਾ ਅਵਰ ਨਿਰਾਫਲ ਕਾਮਾ, ਇਹ ਮਨ ਇਤਿਹਾਤ ਕਰੋ ਫੁਨ ਨੇਤਰੋ ਨੀਂਦਨਾ ਆਵੈ, ਰਸਨਾ ਨਾਮ ਜਪੋ ਤਬ ਮਥੀਐ, ਇਨ ਵਿਧ ਅੰਮ੍ਰਿਤ ਪਾਵੋ। ਪਾਤਸ਼ਾਹ ਕਹਿੰਦੇ ਇਸ ਤਰੀਕੇ ਨਾਲ ਰੱਬ ਦੀ ਪ੍ਰਾਪਤੀ ਹੋ ਸਕਦੀ ਹੈ। ਰੱਬ ਸਾਰਿਆਂ ਦੇ ਵਿੱਚ ਰਮਿਆ ਹੋਇਆ ਏ, ਪਰ ਉਹਨੂੰ ਪ੍ਰਾਪਤ ਕਰਨ ਵਾਸਤੇ ਆਪਣੀ ਅੰਦਰ ਦੀ ਘਾਲਣਾ ਘਾਲਣੀ ਪੈਂਦੀ ਹੈ। ਪੀਰ ਦਸਤਗੀਰ ਦਾ ਤੀਜਾ ਸਵਾਲ ਜਿਹੜਾ ਉਹਨੇ ਪੁੱਛਿਆ ਸੀ ਕਿ ਰੱਬ ਕਰਦਾ ਕੀ ਹੈ, ਪਾਤਸ਼ਾਹ ਕਹਿੰਦੇ ਇਹ ਸਵਾਲ ਦਾ ਜਵਾਬ ਲੈਣ ਵਾਸਤੇ ਤੈਨੂੰ ਆਪਣੇ ਤਖਤ ਤੋਂ ਉਤਰ ਕੇ ਥੱਲੇ ਆਉਣਾ ਪਵੇਗਾ, ਤੈਨੂੰ ਆਪਣੇ ਆਸਣ ਤੋਂ ਥੱਲੇ ਆਉਣਾ ਪਵੇਗਾ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਦੀ ਗੱਲ ਮੰਨੀ ਹੈ, ਪੀਰ ਦਸਤਗੀਰ ਆਪਣੇ ਆਸਣ ਤੋਂ ਥੱਲੇ ਆਇਆ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਸ ਆਸਣ 'ਤੇ ਜਾ ਕੇ ਬੈਠ ਗਏ ਹੈ ਅਤੇ ਸਤਿਗੁਰੂ ਨੇ ਫਿਰ ਉੱਥੇ ਤੀਜੇ ਸਵਾਲ ਦਾ ਜਵਾਬ ਦਿੱਤਾ ਕਿ ਰੱਬ ਬਸ ਆਹੀ ਕਰਦਾ ਏ, ਰਾਜੇ ਤੋਂ ਭਿਖਾਰੀ ਬਣਾ ਦਿੰਦਾ ਏ ਅਤੇ ਭਿਖਾਰੀ ਨੂੰ ਰਾਜਾ ਬਣਾ ਦਿੰਦਾ ਏ। ਅਤੇ ਸਤਿਗੁਰੂ ਪਾਤਸ਼ਾਹ ਬਚਨ ਕਰਕੇ ਸਮਝਾਉਣਾ ਕਰਦੇ ਨੇ ਕਿ ਪਰਮਾਤਮਾ ਦਾ ਕੰਮ ਇਹ ਹੈ, ਉਹਦੇ ਤੋਂ ਪਹਿਲਾਂ ਕੁਛ ਵੀ ਨਹੀਂ ਸੀ, ਉਹ ਆਪ ਹੀ ਹੈ। ਦੂਜੇ ਸਵਾਲ ਦਾ ਜਵਾਬ ਕਿ ਰੱਬ ਸਾਰਿਆਂ 'ਚ ਰਮਿਆ ਹੋਇਆ ਏ, ਤੀਜੇ ਸਵਾਲ ਦਾ ਜਵਾਬ ਕਿ ਜੋ ਕੁਛ ਪਸਾਰਾ ਜੋ ਕੁਛ ਦੁਨੀਆ 'ਚ ਹੋ ਰਿਹਾ ਇਹ ਉਹਦੀ ਰਜ਼ਾ ਦੇ ਵਿੱਚ ਹੈ। ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਨੇ ਇਸ ਪਾਵਨ ਗੁਰਬਾਣੀ ਦੇ ਸ਼ਬਦਾਂ ਦਾ ਗਾਇਨ ਕੀਤਾ, ਜਿਹੜਾ ਪੀਰ ਬਗਦਾਦ ਦਾ ਦਸਤਗੀਰ ਪੀਰ ਔਰ ਬਹਿਲੋਲ ਪੀਰ ਜਿਹੜਾ ਇਹਨਾਂ ਦੇ ਮਨ ਦਾ ਭੁਲੇਖਾ ਸੀ ਕਿ ਰਾਗ ਹਰਾਮ ਹੈ, ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਆ ਕਰਕੇ ਰਾਗ ਸੁਣਿਆ, ਭਾਈ ਮਰਦਾਨਾ ਜੀ ਨੇ ਰਬਾਬ ਵਜਾਏ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਕੀਰਤਨ ਕੀਤਾ ਏ, ਔਰ ਉਹਨਾਂ ਦਾ ਮਨ ਐਸਾ ਟਿਕਿਆ ਕਿ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੇ ਭੌਰੇ ਬਣ ਗਏ। ਅੱਜ ਜਿਹੜੇ ਕਿਹਾ ਕਰਦੇ ਸਨ ਕਿ ਰਾਗ ਹਰਾਮ ਹੈ, ਅੱਜ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਮੁਰੀਦ ਬਣੇ ਹੈ। ਇਹ ਸੀ ਬਗਦਾਦ ਦੀ ਫੇਰੀ, ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਬਗਦਾਦ ਗਏ ਹੈ, ਪੀਰ ਦਸਤਗੀਰ ਨੂੰ ਗੁਰਮਤਿ ਦਾ ਮਾਰਗ ਦੱਸਿਆ ਔਰ ਉਹਨੂੰ ਸਹੀ ਰਸਤੇ ਤੋਰ ਕਰਕੇ ਮਨ ਦੇ ਪਏ ਹੋਏ ਭੁਲੇਖਿਆਂ ਨੂੰ ਬਾਹਰ ਕੱਢਿਆ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਬਗਦਾਦ ਤੋਂ ਅੱਗੇ ਜਾ ਕਰਕੇ ਫਿਰ ਇੱਥੋਂ ਵਾਪਸ ਕਾਬਲ ਵੱਲ ਨੂੰ ਜਾਂਦੇ ਆ। ਇਹ ਪ੍ਰਸੰਗ ਜਿਹੜਾ ਇਹ ਆਪ ਜੀਆਂ ਦੇ ਨਾਲ ਅਗਲੇਰੇ ਸਮੇਂ 'ਚ ਸਾਂਝਾ ਕੀਤਾ ਜਾਵੇਗਾ। ਪਾਤਸ਼ਾਹ ਦੇ ਜੀਵਨ ਦੀ ਵਿਚਾਰ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਮੁਆਫ ਕਰਨੀਆਂ, ਅੱਗੇ ਤੋਂ ਸਮਤ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।